ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮੀਨ, ਅੱਜ ਅਸੀਂ ਸਬਕ ਨੰਬਰ 58 ਤੇ ਗੌਰ ਖੋਸ ਕਰਾਂਗੇ, ਜਿਸ ਦਾ ਉਨਵਾਨ ਏ ਹਜ਼ਰਤ ਜ਼ਿਕਰੀਆ ਨਬੀ। ਖੁਦਾ ਨੇ ਜ਼ਿਕਰੀਆ ਨਬੀ ਨੂੰ ਭੇਜਿਆ ਤਾਂ ਕਿ ਉਹ ਯਹੂਦੀਆਂ ਦੇ ਈਮਾਨ ਨੂੰ, ਜੋ ਉਹ ਖੁਦਾ ਤੇ ਰੱਖਦੇ ਨੇ, ਮਜ਼ਬੂਤ ਕਰੇ ਤੇ ਉਹਨਾਂ ਨੂੰ ਯਕੀਨ ਦਿਲਾਏ ਕਿ ਖੁਦਾ ਆਪਣੇ ਵਾਅਦਿਆਂ ਵਿੱਚ ਸੱਚਾ ਤੇ ਬਰਹੱਕ ਏ। ਜ਼ਿਕਰੀਆ ਦੇ ਜ਼ਿੰਮੇ ਇੱਕ ਵੱਡਾ ਅਹਿਮ ਪੈਗਾਮ ਸੀ ਜੋ ਉਹਨੇ ਯਹੂਦੀਆਂ ਨੂੰ ਦੇਣਾ ਸੀ। ਹੁਣ ਉਹ ਵਕਤ ਨਜ਼ਦੀਕ ਆਉਂਦਾ ਜਾਣ ਡਿਆ ਸੀ ਜਿਸ ਵਿੱਚ ਖੁਦਾ ਨੇ ਮਸੀਹ ਨੂੰ ਦੁਨੀਆਂ ਵਿੱਚ ਭੇਜਣਾ ਸੀ। ਨਜਾਤ ਦਹਿੰਦੇ ਨੂੰ ਦੁਨੀਆਂ ਵਿੱਚ ਆਉਣ ਵਾਸਤੇ ਹੁਣ ਸਿਰਫ 500 ਸਾਲ ਬਾਕੀ ਰਹਿ ਗਏ ਸਨ। ਹੁਣ ਅਸੀਂ ਜ਼ਿਕਰੀਆ ਦਾ ਇਲਹਾਮ ਸੁਣਾਂਗੇ। ਜ਼ਿਕਰੀਆ ਦੇ ਸਹੀਫੇ ਦੇ ਪਹਿਲੇ ਬਾਬ ਵਿੱਚ ਇੰਜ ਬਿਆਨ ਹੋਇਆ ਏ, ਖੁਦਾਵੰਦ ਦਾ ਕਲਾਮ ਜ਼ਿਕਰੀਆ ਬਿਨ ਬਰਕੀਆ ਬਿਨ ਇੱਦੂ ਤੇ ਨਾਸਲ ਹੋਇਆ ਕਿ ਖੁਦਾਵੰਦ ਤੁਹਾਡੇ ਬਾਪ ਦਾਦਾ ਨਾਲ ਸਖ਼ਤ ਨਾਰਾਜ਼ ਸੀ। ਤੁਸੀਂ ਆਪਣੇ ਬਾਪ ਦਾਦਾ ਦੀ ਮਾਨਿਤ ਨਾ ਬਣੋ ਜਿਨ੍ਹਾਂ ਨੇ ਅਗਲੇ ਨਬੀਆਂ ਦੀ ਆਵਾਜ਼ ਬੁਲੰਦ ਕੀਤੀ। ਰਬੁਲ ਫਾਜ ਇੰਜ ਫਰਮਾਉਂਦਾ ਏ ਕਿ ਤੁਸੀਂ ਆਪਣੀ ਬੁਰੀ ਰਵਿਸ਼ ਤੇ ਬਦਅਮਾਲੀ ਤੋਂ ਬਾਜ਼ ਆਓ ਤੇ ਉਹਨਾਂ ਨੇ ਨਾ ਸੁਣਿਆ ਤੇ ਉਹ ਮੈਨੂੰ ਨਾ ਮੰਨਿਆ। ਖੁਦਾਵੰਦ ਫਰਮਾਉਂਦਾ, ਤੁਹਾਡੇ ਬਾਪ ਦਾਦਾ ਕਿੱਥੇ ਨੇ? ਕੀ ਅੰਬੀਆ ਹਮੇਸ਼ਾ ਜ਼ਿੰਦਾ ਰਹਿੰਦੇ ਨੇ? ਲੇਕਿਨ ਮੇਰਾ ਕਲਾਮ ਤੇ ਮੇਰੇ ਆਇਨ ਜੋ ਮੈਂ ਆਪਣੇ ਖਿਦਮਤਗੁਜ਼ਾਰ ਨਬੀਆਂ ਨੂੰ ਫਰਮਾਉਂਦਿਆਂ ਨਾ, ਉਹ ਤੁਹਾਡੇ ਬਾਪ ਦਾਦਾ ਦੇ ਪੂਰੇ ਨਹੀਂ ਹੋਏ। ਚੁਨਾਚੇ ਉਹਨਾਂ ਨੇ ਰਜੂ ਲਿਆ ਕੇ ਆਖਿਆ ਕਿ ਰਬੁਲ ਫਾਜ ਨੇ ਆਪਣੇ ਇਰਾਦੇ ਦੇ ਮੁਤਾਬਿਕ ਸਾਡੀ ਅਦਾਤ ਤੇ ਸਾਡੇ ਅਮਾਲ ਦਾ ਬਦਲਾ ਦਿੱਤਾ ਏ। ਕਿ ਤੁਸੀਂ ਜ਼ਿਕਰੀਆ ਨਬੀ ਦੀ ਜ਼ੁਬਾਨ ਤੋਂ ਯਹੂਦੀਆਂ ਨੂੰ ਆਗਾਹ ਕਰਨ ਵਾਲੀ ਆਵਾਜ਼ ਸੁਣੀ? ਜ਼ਿਕਰੀਆ ਨਬੀ ਨੇ ਉਹਨਾਂ ਨੂੰ ਆਖਿਆ ਕਿ ਖੁਦਾਵੰਦ ਤੁਹਾਡੇ ਬਾਪ ਦਾਦਾ ਦੇ ਨਾਲ ਸਖ਼ਤ ਨਾਰਾਜ਼ ਰਿਹਾ, ਤੁਸੀਂ ਆਪਣੇ ਬਾਪ ਦਾਦਾ ਦੀ ਮਾਨਿਤ ਨਾ ਬਣੋ। ਖੁਦਾ ਯਹੂਦੀਆਂ ਦੇ ਬਾਪ ਦਾਦਾ ਤੋਂ ਨਾਰਾਜ਼ ਕਿਉਂ ਸੀ? ਖੁਦਾ ਇਸ ਲਈ ਨਾਰਾਜ਼ ਸੀ ਕਿਉਂਕਿ ਉਹ ਨਬੀਆਂ ਦੀ ਮਾਰਫਤ ਆਉਣ ਵਾਲੇ ਖੁਦਾ ਦੇ ਕਲਾਮ ਨੂੰ ਕਬੂਲ ਨਾ ਕਰਦੇ ਸਨ। ਇਸੇ ਵਜ੍ਹਾ ਤੋਂ ਖੁਦਾ ਨੇ ਇਹਨਾਂ ਯਹੂਦੀਆਂ ਨੂੰ ਬਾਬਲ ਦੀ ਅਸੀਰੀ ਵਿੱਚ ਕਰ ਦਿੱਤਾ। ਉਹਨਾਂ ਦੇ ਬਾਪ ਦਾਦਾ ਵੈਸੇ ਤਾਂ ਬੜੇ ਮਜ਼ਹਬੀ ਬਣੇ ਫਿਰਦੇ ਸਨ, ਮਗਰ ਖੁਦਾ ਉਹਨਾਂ ਤੋਂ ਰਾਜ਼ੀ ਨਾ ਸੀ ਕਿਉਂਕਿ ਉਹ ਨਬੀਆਂ ਦੀਆਂ ਗੱਲਾਂ ਨੂੰ ਨਾ ਮੰਨਦੇ ਸਨ। ਉਸ ਜ਼ਮਾਨੇ ਦੇ ਲੋਕ ਬਿਲਕੁਲ ਅੱਜ ਕੱਲ੍ਹ ਦੇ ਲੋਕਾਂ ਦੀ ਤਰ੍ਹਾਂ ਸਨ ਜੋ ਕਹਿੰਦੇ ਨੇ ਕਿ ਯਕੀਨਨ ਅਸੀਂ ਸਭ ਨਬੀਆਂ ਨੂੰ ਮੰਨਦੇ ਹਾਂ। ਇਹ ਗੱਲ ਰੋਜ਼ੇ ਰੋਸ਼ਨ ਦੀ ਤਰ੍ਹਾਂ ਆਇਆ ਏ ਕਿ ਉਹ ਹਕੀਕਤ ਵਿੱਚ ਨਬੀਆਂ ਨੂੰ ਨਹੀਂ ਮੰਨਦੇ ਕਿਉਂਕਿ ਨਬੀਆਂ ਦੀ ਮਾਰਫਤ ਜੋ ਖੁਦਾ ਦੇ ਕਲਾਮ ਵਿੱਚ ਲਿਖਿਆ ਗਿਆ ਏ ਉਹ ਉਹਦੇ 'ਤੇ ਈਮਾਨ ਨਹੀਂ ਰੱਖਦੇ। ਉਹਨਾਂ ਦਾ ਮਜ਼ਹਬ ਦੇ ਨਾਲ ਰਿਸ਼ਤਾ ਏ, ਲੇਕਿਨ ਉਹਨਾਂ ਦਾ ਖੁਦਾ ਦੇ ਨਾਲ ਕੋਈ ਸ਼ਖਸੀ ਰਿਸ਼ਤਾ ਨਹੀਂ ਏ। ਯਹੂਦੀਆਂ ਦੇ ਜ਼ਿਆਦਾਤਰ ਬਾਪ ਦਾਦਾ ਇੰਝ ਹੀ ਸਨ, ਉਹ ਨਬੀਆਂ ਦੀਆਂ ਗੱਲਾਂ ਦੀ ਕੋਈ ਕਦਰ ਨਾ ਕਰਦੇ ਸਨ। ਉਹ ਆਪਣੇ ਹੋਂਠਾਂ ਦੇ ਨਾਲ ਤੇ ਖੁਦਾ ਦੀ ਇੱਜ਼ਤ ਕਰਦੇ ਸਨ, ਮਗਰ ਉਹਨਾਂ ਦੇ ਦਿਲ ਉਹਦੇ ਕਲਾਮ ਤੋਂ ਇਨਕਾਰੀ ਸਨ। ਇਸੇ ਲਈ ਖੁਦਾ ਆਪਣੇ ਨਬੀ ਜ਼ਿਕਰੀਆ ਨੂੰ ਭੇਜਦਾ ਹੈ ਤਾਂ ਕਿ ਉਹ ਯਹੂਦੀਆਂ ਨੂੰ ਖਬਰਦਾਰ ਕਰ ਦੇਵੇ, ਤਾਂ ਕਿ ਉਹ ਆਪਣੇ ਬਾਪ ਦਾਦਾ ਦੀ ਤਰ੍ਹਾਂ ਨਾ ਹੋਵਣ ਜੋ ਆਪਣੇ ਹੋਂਠਾਂ ਦੇ ਨਾਲ ਸਿਰਫ ਖੁਦਾ ਖੁਦਾ ਹੀ ਕਹਿੰਦੇ ਫਿਰੇ, ਮਗਰ ਖੁਦਾ ਨੇ ਆਪਣੇ ਨਬੀਆਂ ਦੇ ਜ਼ਰੀਏ ਉਹਨਾਂ ਨੂੰ ਜੋ ਕਲਾਮ ਭੇਜਿਆ ਉਸ ਕਲਾਮ ਦਾ ਇਨਕਾਰ ਕਰਦੇ ਰਹੇ। ਜ਼ਿਕਰੀਆ ਨੇ ਯਹੂਦੀਆਂ ਨੂੰ ਖਬਰਦਾਰ ਕਰਕੇ ਨਜਾਤ ਦਹਿੰਦੇ ਦੀ ਆਮਦ ਦੀ ਖੁਸ਼ਖਬਰੀ ਦੇਣਾ ਸ਼ੁਰੂ ਕਰ ਦਿੱਤੀ। ਸਾਡੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਅਸੀਂ ਜ਼ਿਕਰੀਆ ਨਬੀ ਦੀ ਕਿਤਾਬ ਦਾ ਬਾਰੀਕੀ ਦੇ ਨਾਲ ਮੁਤਾਲਿਆ ਕਰੀਏ। ਅਲਬੱਤਾ ਚੰਦ ਅਹਿਮ ਬਿਆਨਾਤ ਜ਼ਿਕਰੀਆ ਦੀ ਕਿਤਾਬ ਦੇ 9ਵੇਂ ਬਾਬ ਵਿੱਚ ਮਰਕੂਮ ਨੇ। ਜ਼ਿਕਰੀਆ ਨਬੀ ਨੇ ਨਬੂਵਤ ਕੀਤੀ ਹੈ ਕਿ ਮਸੀਹ ਯਰੂਸ਼ਲਮ ਵਿੱਚ ਦਾਖਲ ਹੋਵੇਗਾ ਅਤੇ ਗਧੇ 'ਤੇ ਸਵਾਰ ਹੋ ਕੇ ਆਏਗਾ। ਉਹਨੇ ਆਖਿਆ, ਇਹ ਬਿਨਤੇ ਸਹਿਹੁਨ, ਤੂੰ ਨਹਾਇਤ ਸ਼ਾਦਮਨ ਹੋ, ਇਹ ਦੁਖਤਰੇ ਯਰੂਸ਼ਲਮ ਖੂਬ ਲਲਕਾਰ, ਕਿਉਂਕਿ ਵੇਖ ਤੇਰਾ ਬਾਦਸ਼ਾਹ ਤੇਰੇ ਕੋਲ ਆਉਂਦਾ ਏ, ਉਹ ਸਾਦਿਕ ਏ ਤੇ ਨਜਾਤ ਉਹਦੇ ਹੱਥ ਵਿੱਚ ਏ। ਪਹਲੀਮੇ ਤੇ ਗਧੇ ਤੇ ਬਲਕਿ ਜਵਾਨ ਗਧੇ ਤੇ ਸਵਾਰੇ। ਜ਼ਿਕਰੀਆ ਨੇ 11ਵੇਂ ਬਾਅ ਵਿੱਚ ਅਹਿਮ ਨਬੂਤ ਲਿਖੀ ਹੈ ਜਿਸ ਦਾ ਤਫਸੀਲੀ ਮੁਤਾਲਿਆ ਕਰਨ ਵਾਸਤੇ ਸਾਡੇ ਕੋਲ ਵੇਲੇ ਦੀ ਕਮੀ ਹੈ। ਜ਼ਿਕਰੀਆ ਦੀ ਨਬੂਤ ਦਾ ਇੱਕ ਅਹਿਮ ਵਾਕਿਆ ਕੁਝ ਇੰਝ ਹੈ ਕਿ ਮਸੀਹ ਨੂੰ ਚਾਂਦੀ ਦੇ 30 ਸਿੱਕਿਆਂ ਵਿੱਚ ਵੇਚਿਆ ਜਾਏਗਾ। ਜ਼ਿਕਰੀਆ ਨਬੀ ਨੇ ਲਿਖਿਆ ਅਤੇ ਮੈਂ ਉਹਨੂੰ ਆਖਿਆ ਕਿ ਜੇ ਤੁਹਾਡੀ ਨਜ਼ਰ ਵਿੱਚ ਠੀਕ ਹੋਵੇ ਤਾਂ ਮੇਰੀ ਮਜ਼ਦੂਰੀ ਮੈਨੂੰ ਦਿਉ, ਨਹੀਂ ਤਾਂ ਨਾ ਦਿਵੋ। ਅਤੇ ਉਹਨਾਂ ਨੇ ਮੇਰੀ ਮਜ਼ਦੂਰੀ ਵਾਸਤੇ 30 ਰੁਪਈਏ ਤੋਲ ਕੇ ਦਿੱਤੇ ਕਿਉਂਕਿ ਖੁਦਾਵੰਦ ਨੇ ਹੁਕਮ ਦਿੱਤਾ ਸੀ ਕਿ ਇਹਨੂੰ ਕੁਮਹਾਰ ਦੇ ਸਾਹਮਣੇ ਸੁੱਟ ਦੇਵੇ, ਯਾਨੀ ਉਸ ਵੱਡੀ ਕੀਮਤ ਨੂੰ ਜੋ ਉਹਨਾਂ ਨੇ ਮੇਰੇ ਲਈ ਠਹਿਰਾਈ। ਅਤੇ ਮੈਂ ਇਹ 30 ਰੁਪਈਏ ਲੈ ਕੇ ਖੁਦਾਵੰਦ ਦੇ ਘਰ ਵਿੱਚ ਕੁਮਹਾਰ ਦੇ ਸਾਹਮਣੇ ਸੁੱਟ ਦਿੱਤੇ। ਜ਼ਿਕਰੀਆ ਨੇ ਨਬੂਤ ਕਰਦੇ ਹੋਏ ਆਖਿਆ ਕਿ ਯਹੂਦੀ ਨਾ ਸਿਰਫ ਇਹਨੂੰ ਵੇਚ ਦੇਣਗੇ ਬਲਕਿ ਉਹਨੂੰ ਕਤਲ ਵੀ ਕਰਨਗੇ। ਉਹਨੇ ਆਖਿਆ, ਖੁਦਾਵੰਦ ਫਰਮਾਉਂਦਾ ਹੈ ਕਿ ਮੈਂ ਦਾਊਦ ਦੇ ਘਰਾਨੇ ਅਤੇ ਯਰੂਸ਼ਲਮ ਦੇ ਬਾਸ਼ਿੰਦਿਆਂ 'ਤੇ ਫਜ਼ਲ ਅਤੇ ਮੁਨਾਜਾਤ ਦੀ ਰੂਹ ਨਾਜ਼ਿਲ ਕਰਾਂਗਾ ਅਤੇ ਉਹਦੇ ਉੱਤੇ ਜਿਹਨੂੰ ਉਹਨਾਂ ਨੇ ਛੇਦਿਆ ਏ ਨਜ਼ਰ ਕਰਨਗੇ ਅਤੇ ਉਸ ਵਾਸਤੇ ਮਾਤਮ ਕਰਨਗੇ ਜਿਵੇਂ ਕੋਈ ਆਪਣੇ ਇਕਲੌਤੇ ਵਾਸਤੇ ਕਰਦਾ ਏ ਅਤੇ ਉਹਦੇ ਵਾਸਤੇ ਤਲਖ ਕੰਮ ਹੋਣਗੇ ਜਿਵੇਂ ਕੋਈ ਆਪਣੇ ਪਹਿਲੋਠੇ ਦੇ ਨਾਲ ਹੁੰਦਾ ਏ ਅਤੇ ਜਦੋਂ ਕੋਈ ਉਸ ਤੋਂ ਪੁੱਛੇਗਾ ਕਿ ਤੇਰੀ ਛਾਤੀ 'ਤੇ ਇਹ ਜ਼ਖਮ ਕਿਵੇਂ ਨੇ ਅਤੇ ਉਹ ਜਵਾਬ ਦੇਵੇਗਾ ਕਿ ਉਹ ਜ਼ਖਮ ਨੇ ਜਿਹੜੇ ਮੇਰੇ ਦੋਸਤਾਂ ਦੇ ਕਾਰ ਵਿੱਚ ਲੱਗੇ। ਜ਼ਿਕਰੀਆ ਨਬੀ ਨੇ ਨਬੂਤ ਕੀਤੀ ਕਿ ਮਸੀਹ ਦੇ ਹੱਥਾਂ ਨੂੰ ਜ਼ਖਮੀ ਕੀਤਾ ਜਾਏਗਾ। ਉਹਨੂੰ ਇਹ ਜ਼ਖਮ ਕਿੱਥੋਂ ਲੱਗਣਗੇ? ਉਹਦੇ ਯਹੂਦੀ ਭਰਾ ਰੋਮੀਆਂ ਨੂੰ ਉਕਸਾਣਗੇ ਕਿ ਉਹਨੂੰ ਸਲੀਬ ਦੇਣ, ਫਿਰ ਰੋਮੀ ਉਹਦੇ ਹੱਥਾਂ ਅਤੇ ਪੈਰਾਂ ਵਿੱਚ ਕਿੱਲ ਲਾ ਕੇ ਉਹਨੂੰ ਸਲੀਬ 'ਤੇ ਚੜ੍ਹਾ ਦੇਣਗੇ। ਇਸ ਤੋਂ ਬਾਅਦ ਉਹ ਇਸ 'ਤੇ ਪਹਿਲੂ ਵਿੱਚ ਬਹਲਾ ਮਾਰ ਕੇ ਉਹਨੂੰ ਛੇਦ ਦੇਣਗੇ। ਹਰ ਇੱਕ ਵਾਕਿਆ ਬਿਲਕੁਲ ਉਸੇ ਤਰ੍ਹਾਂ ਰੂਨਮਾ ਹੋਇਆ ਜਿਸ ਤਰ੍ਹਾਂ ਹਜ਼ਰਤ ਜ਼ਿਕਰੀਆ ਨਬੀ ਨੇ ਨਬੂਤ ਕੀਤੀ ਸੀ। ਜ਼ਿਕਰੀਆ ਨਬੀ ਦੀ ਨਬੂਤ ਦਾਊਦ ਨਬੀ ਦੀ ਨਬੂਤ ਦੇ ਐਨ ਮੁਤਾਬਿਕ ਸੀ ਜੋ ਉਹਨੇ ਕਈ ਸੌ ਸਾਲ ਪਹਿਲੇ ਕੀਤੀ ਸੀ। ਦਾਊਦ ਨਬੀ ਨੇ ਜ਼ਬੂਰ ਦੀ ਕਿਤਾਬ ਵਿੱਚ ਮਸੀਹ ਦੀ ਬਾਬਤ ਲਿਖਿਆ, ਉਹ ਮੇਰੇ ਹੱਥ ਅਤੇ ਮੇਰੇ ਪੈਰ ਛੇਦਦੇ ਨੇ, ਜ਼ਬੂਰ 22 ਅਤੇ ਆਇਤ ਨੰਬਰ 16। ਅਜ਼ੀਜ਼ ਦੋਸਤੋ, ਖੁਦਾ ਨੇ ਚਾਹਿਆ ਅਤੇ ਅਸੀਂ ਜਾਣਾਂਗੇ ਕਿ ਮਸੀਹ ਦੀ ਸਲੀਬੀ ਮੌਤ ਉਸ ਨਜਾਤ ਦੇ ਮਨਸੂਬੇ ਦਾ ਬੜਾ ਅਹਿਮ ਹਿੱਸਾ ਹੈ ਜੋ ਖੁਦਾ ਨੇ ਬਹੁਤ ਪਹਿਲੇ ਗੁਨਾਹਗਾਰਾਂ ਦੀ ਗੁਨਾਹ ਤੋਂ ਰਿਹਾਈ ਵਾਸਤੇ ਬਣਾਇਆ ਸੀ ਤਾਂ ਕਿ ਬਨਿਆਦਮ ਗੁਨਾਹ ਦੀ ਸਜ਼ਾ ਤੋਂ ਬਰੀ ਹੋ ਜਾਣ। ਮਸੀਹ ਜੋ ਗੁਨਾਹ ਤੋਂ ਵਾਕਿਫ ਨਾ ਸੀ, ਉਹ ਗੁਨਾਹਗਾਰਾਂ ਵਾਸਤੇ ਦੁੱਖ ਵਿੱਚ ਪਿਆ, ਸਲੀਬੀ ਮੌਤ ਤੋਂ ਨੰਗਿਆ। ਖੁਦਾ ਨੇ ਸਭ ਨਬੀਆਂ ਨੂੰ ਇਹੋ ਹੀ ਪੈਗਾਮ ਦਿੱਤਾ ਕਿ ਤੁਹਾਡੀ ਸਮਝ ਵਿੱਚ ਇਹ ਸਾਰੀ ਗੱਲ ਆਈ ਹੈ ਜਾਂ ਨਹੀਂ। ਮਸੀਹ ਦੀ ਬਾਬਤ ਮਸੀਹ ਦੀ ਪੈਦਾਇਸ਼ ਤੋਂ 500 ਸਾਲ ਪਹਿਲੇ ਜ਼ਿਕਰੀਆ ਨੇ ਜੋ ਨਬੂਤ ਕੀਤੀ, ਕੀ ਤੁਸੀਂ ਉਹਨੂੰ ਸਮਝਿਓ? ਕੀ ਤੁਸੀਂ ਨਬੀਆਂ ਦੇ ਪੈਗਾਮ ਨੂੰ ਵਾਕਈ ਮੰਨ ਗਏ ਹੋ ਕਿ ਮਸੀਹ ਦੁੱਖ ਉਠਾਏਗਾ ਅਤੇ ਮਰੇਗਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਵਾਲਿਆਂ ਵਿੱਚੋਂ ਪਹਿਲੋਠਾ ਹੋਵੇਗਾ? ਮਸੀਹ ਗੁਨਾਹਾਂ ਦੀ ਮੁਆਫ਼ੀ ਦੇਵੇਗਾ ਅਤੇ ਜੋ ਮਸੀਹ 'ਤੇ ਈਮਾਨ ਲਿਆਵਣਗੇ ਉਹ ਉਹਨਾਂ ਨੂੰ ਜੰਨਤੁਲ ਫਿਰਦੌਸ ਵਿੱਚ ਦਾਖਲ ਕਰੇਗਾ। ਕੀ ਤੁਸੀਂ ਇਹਦੇ 'ਤੇ ਈਮਾਨ ਰੱਖਦੇ ਹੋ? ਕੀ ਤੁਸੀਂ ਨਬੀਆਂ 'ਤੇ ਅਤੇ ਨਬੀਆਂ ਦੀ ਨਬੂਤ 'ਤੇ ਈਮਾਨ ਲਿਆਉਂਦੇ ਹੋ? ਅਮਾਲ ਦਾ ਮੁਤਾਲਿਆ ਕਰੋ, ਜਾਂ ਤੁਸੀਂ ਯਹੂਦੀਆਂ ਦੀ ਤਰ੍ਹਾਂ ਹੋ ਜੋ ਜ਼ੁਬਾਨ ਤੋਂ ਨਬੂਵਤਾਂ ਦੀ ਇੱਜ਼ਤ ਕਰਦੇ ਮਗਰ ਉਹਨਾਂ ਦੇ ਪੈਗਾਮ ਨੂੰ ਕਬੂਲ ਨਹੀਂ ਕਰਦੇ। ਤਸਲੋਨੀਕੀਓ 5 ਵਿੱਚ ਲਿਖਿਆ ਹੋਇਆ ਹੈ, ਉਹਦੀ ਪਹਿਲੀ ਕਿਤਾਬ ਵਿੱਚ, ਨਬੀਆਂ ਦੇ ਪੈਗਾਮ ਦੇ ਮੁਤਲਿਕ ਖੁਦਾ ਦਾ ਕਲਾਮ ਮੁਨਾਦੀ ਕਰਦਾ ਹੈ ਕਿ ਨਬੂਵਤਾਂ ਦੀ ਹਕਾਰਤ ਨਾ ਕਰੋ। ਅਤੇ ਸਾਡੇ ਕੋਲ ਨਬੀਆਂ ਦਾ ਉਹ ਕਲਾਮ ਹੈ ਜੋ ਜ਼ਿਆਦਾ ਮੁਤਬਰ ਠਹਿਰਿਆ, ਅਤੇ ਤੁਸੀਂ ਚੰਗਾ ਕਰਦੇ ਹੋ ਜੋ ਇਹ ਸਮਝ ਕੇ ਇਹਦੇ 'ਤੇ ਗੌਰ ਕਰਦੇ ਹੋ ਕਿ ਉਹ ਇੱਕ ਚਿਰਾਗ ਏ ਜਿਹੜਾ ਨੇਰੀ ਜਗ੍ਹਾ ਵਿੱਚ ਰੋਸ਼ਨੀ ਬਖਸ਼ਦਾ ਹੈ, ਜਦੋਂ ਤੱਕ ਪੂਨਾ ਫਟੇ ਅਤੇ ਸੁਬਹਾ ਦਾ ਸਿਤਾਰਾ ਤੁਹਾਡੇ ਦਿਲਾਂ ਵਿੱਚ ਨਾ ਚਮਕੇ। ਪਤਰਸ ਦਾ ਦੂਜਾ ਖਤ ਅਤੇ ਉਹਦੀ ਪਹਿਲੇ ਬਾਬ ਦੀ ਆਇਤ ਨੰਬਰ 19 ਵਿੱਚ ਇਹ ਬਿਆਨ ਮਿਲਦਾ ਹੈ। ਫਿਰ ਅਮਾਲ ਬਾਬ 26 ਆਇਤ 21 ਵਿੱਚ ਲਿਖਿਆ ਹੈ ਕਿ ਤੁਸੀਂ ਨਬੀਆਂ ਦਾ ਯਕੀਨ ਕਰਦੇ ਹੋ। ਅਜ਼ੀਜ਼ ਸਾਮੀਨ, ਤੁਹਾਡਾ ਸ਼ੁਕਰੀਆ। ਜੇ ਖੁਦਾ ਨੇ ਚਾਹਿਆ ਤਾਂ ਅਗਲੇ ਪ੍ਰੋਗਰਾਮ ਵਿੱਚ ਅਸੀਂ ਉਸ ਨਬੀ ਦਾ ਪੈਗਾਮ ਸੁਣਾਂਗੇ ਜਿਹਨੇ ਮਸੀਹ ਦੀ ਆਮਦ ਤੋਂ ਪਹਿਲੇ ਸਹਾਇਫ਼ ਅੰਬੀਆ ਦੀ ਆਖਰੀ ਕਿਤਾਬ ਵਿੱਚ ਆਪਣੀ ਨਬੂਤ ਦੀਆਂ ਗੱਲਾਂ ਲਿਖੀਆਂ। ਖੁਦਾ ਤੁਹਾਨੂੰ ਬਰਕਤ ਦੇਵੇ, ਕਿਉਂਕਿ ਤੁਸੀਂ ਖੁਦਾ ਦੇ ਕਲਾਮ ਦੇ ਇਸ ਅਹਿਮ ਸਵਾਲ ਦਾ ਜਵਾਬ ਬੜੀ ਇਮਾਨਦਾਰੀ ਦੇ ਨਾਲ ਦੇਣ ਡੇ ਹੋ। ਅਮਾਲ ਬਾਬ 26 ਤੇ ਉਹਦੀ ਆਇਤ ਨੰਬਰ 27, ਕੀ ਤੁਸੀਂ ਨਬੀਆਂ ਦਾ ਯਕੀਨ ਕਰਦੇ ਹੋ?
امجد کرے گا کلام مگر خدا دی سنا گا جد کرے گا کلام تے آپ نے بندے آنا پاک لوکانا
ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 43 110 यानी 0341 43 110। इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼।